ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ। ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਨੇ ਉਪਜੈ ਦਾ ਧਿਆਨ ਰੱਖਣਾ ਦੁਲੈਂਕੜਿਆ। ਕਰਮਾਂ ਦੇ ਕਰਨ ਵਾਲੇ ਜੋ ਕਰਮ ਕਾਂਡੀ ਨੇ ਉਹਨਾਂ ਨੂੰ ਕਰਮਾਂ ਕਰਕੇ ਸਹਿਜ ਹੁੰਦਾ, ਗਿਆਨ ਨਹੀਂ ਪੈਦਾ ਹੁੰਦਾ ਤੇ ਸਹਿਜੇ ਹੁੰਦਾ। ਗਿਆਨ ਤੋਂ ਬਿਨਾਂ ਮਨ ਦੇ ਵਿੱਚੋਂ ਸੰਸਾ ਨਹੀਂ ਜਾਂਦਾ। ਸਹਿਜ ਦਾ ਅਰਥ ਹੈ ਗਿਆਨ। ਕਰਮੀ ਸਹਿਜ ਨਾ ਉਪਜੈ ਕਰਮ ਕਾਂਡੀਆਂ ਨੂੰ ਵਿਣ ਸਹਿਜੈ ਸਹਿਸਾ ਨਾ ਜਾਏ। ਤੇ ਸਹਿਜੇ ਹੁੰਦਾ ਗਿਆਨ ਤੋਂ ਬਿਨਾਂ ਮਨ ਦਾ ਸੰਸਾ ਜਿਹੜਾ ਉਹ ਜਾਂਦਾ ਨਹੀਂ ਹੈਗਾ। ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਗਿਆਨ ਤੋਂ ਬਿਨਾਂ ਹੋਰ ਕਿਸੇ ਸੰਜਮ ਸਾਧਨ ਭਾਵ ਯਤਨ ਨਾਲ ਸੰਸਾ ਦੂਰ ਨਹੀਂ ਹੁੰਦਾ। ਸੰਸਾਰੀ ਬੰਦੇ ਬਥੇਰੇ ਕਰਮ ਕਮਾ ਰਹੇ ਨੇ। ਸਹਿਸੈ ਜੀਓ ਮਲੀਣ ਹੈ ਕਿਤ ਸੰਜਮ ਧੋਤਾ ਜਾਏ। ਸੰਸਿਆ ਕਰਕੇ ਮੈਲਾ ਜੋ ਜੀਵ ਹੈ ਇਹ ਕਿਸ ਸਾਧਨ ਭਾਵ ਯਤਨ ਕਰਕੇ ਧੋਤਾ ਜਾਵੇ ਜੀ। ਮਨ ਧੋਵਹੋ ਸ਼ਬਦ ਲਾਗਹੋ ਹਰ ਸਿਉਂ ਰਹੋ ਚਿੱਤ ਲਾਏ। ਇਹ ਪਿਆਰੇ ਗੁਰ ਸ਼ਬਦ ਵਿੱਚ ਲੱਗ ਕੇ ਪਰਮੇਸ਼ਰ ਨਾਲ ਚਿੱਤ ਨੂੰ ਲਗਾਈ ਰੱਖੋ। ਇਸ ਵਜ੍ਹਾ ਕਰਕੇ ਮਨ ਨੂੰ ਧੋਣਾ ਕਰੋ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ। ਮਹਾਰਾਜ ਫਰਮਾਉਂਦੇ ਗੁਰਾਂ ਦੀ ਕਿਰਪਾ ਹੋਵੇ ਤਾਂ ਸਹਿਜ ਹੁੰਦਾ, ਗਿਆਨ ਪੈਦਾ ਹੁੰਦਾ, ਇਹ ਸੰਸਾਰ ਇਹ ਹੁੰਦਾ, ਇਸ ਪ੍ਰਕਾਰ ਸੇ ਫਿਰ ਦੂਰ ਹੋ ਜਾਂਦਾ ਹੈ। ਜੀਅਹੁ ਮੈਲੇ ਬਾਹਰਹੁ ਨਿਰਮਲ। ਕਰਮ ਕਾਂਡੀ ਬੰਦੇ ਬਾਹਰੋਂ ਤਾਂ ਸੁੱਚ ਹੁੰਦੇ ਨੇ, ਪਵਿੱਤਰਤਾ ਕਰਨ ਕਰਕੇ ਨਿਰਮਲ ਰਹਿੰਦੇ ਨੇ, ਪਰ ਕਰਮਾਂ ਦੇ ਹੰਕਾਰ ਕਰਨ ਕਰਕੇ ਜੀ ਕਰਕੇ ਅੰਦਰੋਂ ਮੈਲੇ ਰਹਿੰਦੇ ਨੇ। ਬਾਹਰੋਂ ਤਾਂ ਲੱਗਦੇ ਬੜਾ ਕਰਮ ਕਰ ਰਿਹਾ, ਅੰਦਰ ਹਉਮੈ ਦਾ ਗੁਬਾਰਾ ਫੁੱਲੀ ਜਾਂਦਾ, ਮੇਰੇ ਅਰਗਾ ਕੋਈ ਨਹੀਂ, ਤੁਰਨਾ ਵੀ ਔਖਾ ਹੋ ਜਾਂਦਾ ਫਿਰ। ਬਾਹਰਹੁ ਨਿਰਮਲ ਜੀਅਹੁ ਤਾਂ ਮੈਲੇ ਤਿਨੀ ਜਨਮ ਜੂ ਹੈ ਹਾਰੇ ਆ। ਜਿਹੜੇ ਕਰਮ ਕਾਂਡੀ ਬੰਦੇ ਬਾਹਰੋਂ ਨਿਰਮਲ ਰਹਿੰਦੇ ਆ, ਬਾਹਰੋਂ ਤਾਂ ਦੁੱਧ ਵਰਗੇ ਚਿੱਟੇ ਕੱਪੜੇ ਪਹਿਨਦੇ ਆ ਤੇ ਜੀ ਕਰਕੇ ਮੈਲੇ ਭਾਵ ਦਿਲ ਦੇ ਕਪਟੀ ਆ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਸੋ ਜਿਹੜੇ ਇਹ ਰਾਜਸੀ ਲੋਕ ਹੁੰਦੇ ਨੇ ਇਹ ਵੀ ਇਹੋ ਜਿਹੇ ਹੁੰਦੇ ਨੇ, ਰਾਤ ਨੂੰ ਕਰਤੂਤਾਂ ਕਾਲੀਆਂ, ਉੱਠੇ ਕੰਮ ਸਾਰੇ ਕਰਕੇ ਦਿਨੇ ਚਿੱਟੇ ਕੱਪੜੇ ਪਾ ਕੇ ਐਨ ਜੱਜ ਫਵ ਕੇ ਰਹਿਣਾ। ਇਹ ਰਾਜਸੀ ਲੋਕ ਵੀ ਐਸੇ ਹੀ ਕਰਦੇ ਨੇ। ਕਹਿੰਦੇ ਤੇ ਇਹਨਾਂ ਨੇ ਸੰਸਾਰ ਜੂਏ ਵਿੱਚ ਆਪਣੇ ਮਨੁੱਖ ਜਨਮ ਨੂੰ ਹਾਰ ਦਿੱਤਾ ਹੈ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ। ਮਾਇਆ ਦੀ ਜਿਹੜੀ ਤ੍ਰਿਸ਼ਨਾ ਹੈ ਇਹੀ ਵੱਡਾ ਰੋਗ ਲੱਗਿਆ ਉਹਨਾਂ ਨੂੰ, ਇਸੇ ਕਰਕੇ ਉਹਨਾਂ ਨੇ ਮਨ ਚੋਂ ਮਰਨਾ ਭੁਲਾ ਹੀ ਛੱਡਿਆ। ਵੇਦਾਂ ਮਹਿ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉਂ ਬੇਤਾਲਿਆ। ਵੇਦਾਂ ਵਿੱਚ ਜੋ ਉੱਤਮ ਨਾਮ ਹੈ ਉਹਨੂੰ ਸੁਣਦਾ ਨਹੀਂ, ਇਹ ਮਨੁੱਖ ਬੇਤਾਲਿਆ ਭੂਤਨਿਆਂ ਦੀ ਤਿਆਵੀਂ ਤੁਰਿਆ ਫਿਰਦਾ। ਭੂਤਨਾ ਇਹ ਬੇਤਾਲਾ ਹੁੰਦਾ, ਸਰੂਪ ਗਿਆਨ ਤੋਂ ਰਹਿਤ ਹੀ ਤੁਰਿਆ ਫਿਰਦਾ। ਜਿਵੇਂ ਜੋੜੀ ਵਾਲਾ ਜੇ ਬੇਤਾਲਾ ਹੋ ਜਾਵੇ, ਬਾਜੇ ਵਾਲਾ ਹੋਰ ਪਾਸੇ ਤੁਰ ਪੈਂਦਾ, ਫਿਰ ਜੋੜੀ ਵਾਲਾ ਫਿਰ ਉਹ ਘੂਰ ਘੂਰ ਕੇ ਦੇਖਦਾ ਜੋੜੀ ਵਾਲੇ ਨੂੰ, ਕਦੇ ਗੋਡਾ ਮਾਰਦਾ ਕਦੇ ਕੂਹਣੀ ਮਾਰਦਾ, ਕੀ ਕਰਦਾ ਮੈਂ ਅੱਠ ਮਾਤਰਾ ਚੱਲ ਰਿਹਾ ਤੂੰ ਸੱਤ ਵਜਾਈ ਜਾਂਦਾ, ਇਹ ਬੇਤਾਲਾ ਹੀ ਹੋ ਗਿਆ। ਫਿਰ ਦੋਨਾਂ ਦੀ ਤਾਲ ਰਲਾਉਣਾ ਪੈਂਦਾ ਪਰਮਾਤਮਾ ਨਾਲ। ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂ ਹੈ ਹਾਰਿਆ। ਮਹਾਰਾਜ ਕਥਨ ਕਰਦੇ ਨੇ ਜਿਨ੍ਹਾਂ ਨੇ ਸੱਚ ਨੂੰ ਤਿਆਗਿਆ ਤੇ ਝੂਠ 'ਚ ਲੱਗੇ ਨੇ ਉਹਨਾਂ ਨੇ ਸੰਸਾਰ ਜੂਏ 'ਚ ਆਪਣੇ ਮਨੁੱਖ ਜਨਮ ਨੂੰ ਹਾਰ ਹੀ ਦਿੱਤਾ ਹੈ। ਹੁਣ ਤਰੇ ਕੌਣ ਜੀ? ਜੀ ਆਹੋ ਨਿਰਮਲ ਬਾਹਰ ਆਹੋ ਨਿਰਮਲ। ਜਿਹੜੇ ਬੰਦੇ ਜੀ ਕਰਕੇ ਅੰਦਰੋਂ ਨਿਰਮਲ ਨੇ ਤੇ ਬਾਹਰੋਂ ਤਨ ਕਰਕੇ ਨਿਰਮਲ ਨੇ, ਸਵੇਰੇ ਉੱਠ ਕੇ ਇਸ਼ਨਾਨ ਕਰਦੇ ਨੇ, ਨਾਮ ਜਪਦੇ ਨੇ ਅੰਮ੍ਰਿਤ ਵੇਲੇ ਉੱਠਦੇ, ਫਿਰ ਸੱਚ ਬੋਲਦੇ ਨੇ। ਬਾਹਰੋਂ ਤਾਂ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਬਾਹਰੋਂ ਸਰੀਰ ਕਰਕੇ ਨਿਰਮਲ ਨੇ ਅਤੇ ਜੀਓ ਮਨ ਕਰਕੇ ਵੀ ਨਿਰਮਲ ਨੇ, ਸਤਿਗੁਰਾਂ ਪਾਸੋਂ ਨਾਮ ਦੀ ਕਰਨੀ ਸਿੱਖ ਕੇ ਉਹਦੀ ਕਮਾਈ ਕੀਤੀ ਹੈ, ਸਤਿਗੁਰਾਂ ਕੋਲੋਂ ਉਪਦੇਸ਼ ਲੈ ਕੇ ਸ਼ੁਭ ਕਰਮਾਂ ਦੀ ਕਰਨੀ ਕਮਾਉਣਾ ਕੀਤੀ ਹੈ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਿਨ੍ਹਾਂ ਕੋਲ ਝੂਠ ਦੀ ਸੋਏ ਹੁੰਦੀ, ਕੰਸੋਰ ਅੱਤੀ ਭਰ ਨਹੀਂ ਪਹੁੰਚਦੀ ਅਤੇ ਮਨਸਾ ਬੁੱਧੀ ਵੀ ਸੱਚ ਸਮਾਈ ਹੋਈ ਹੈ। ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ। ਜਿਨ੍ਹਾਂ ਨੇ ਆਪਣੇ ਰਤਨ ਵਾਂਗ ਮੌਲਕ ਮਨੁੱਖ ਜਨਮ ਨੂੰ ਖੱਟਿਆ ਸਫਲ ਕੀਤਾ ਵਣਜਾਰੇ ਜਿਹੜੇ ਜੀਵ ਹੈ ਉਹ ਭਲੇ ਹਨ। ਮਹਾਰਾਜ ਕਹਿੰਦੇ ਬਚਨ ਇਹ ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਣ ਜਾਰੇ। ਸੋ ਜਿਨ੍ਹਾਂ ਨੇ ਖੱਟਿਆ ਹੈ ਜਿੰਨੀ ਪਾਠ ਹੈ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਮਹਾਰਾਜ ਆਖਦੇ ਭਾਈ ਜਿਨ੍ਹਾਂ ਦਾ ਮਨ ਨਿਰਮਲ ਹੋਇਆ ਉਹ ਸਦੀਵ ਕਾਲ ਸਾਰਿਆਂ ਤੋਂ ਕੀ ਗੁਰ ਹੁੰਦਾ ਵੱਡਾ ਜੋ ਪਰਮੇਸ਼ਰ ਹੈ ਉਹਦੇ ਨਾਲ ਰਹਿੰਦੇ ਨੇ, ਉਹ ਸਦਾ ਗੁਰੂ ਉਪਦੇਸ਼ ਦੇ ਨਾਲ ਸਮਾਏ ਰਹਿੰਦੇ ਨੇ। ਸਦਾ ਰਹਿ ਗੁਰਨਾਲੇ ਦਾ ਮਤਲਬ ਹੁੰਦਾ ਡਾਇਰੈਕਸ਼ਨ ਜਿਹੜੀ ਗੁਰੂ ਨੇ ਦਿੱਤੀ ਆ ਉਹਦੇ ਨਾਲ ਰਹਿੰਦੇ ਨੇ। ਗੁਰਬਾਣੀ ਨੇ ਜੋ ਕਿਹਾ ਉਹਦੇ ਨਾਲ ਤੁਰਦੇ ਨੇ, ਉਹਨਾਂ 'ਤੇ ਕਿਰਪਾ ਹੁੰਦੀ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਭਾਈ ਜਿਹੜਾ ਸਿੱਖ ਗੁਰੂ ਨਾਲ ਮਿਲ ਕੇ ਗੁਰਾਂ ਦੇ ਸਨਮੁਖ ਹੋਣਾ ਚਾਹੁੰਦਾ ਹੈ, ਜਿਹੜਾ ਕੋਈ ਸਿੱਖ ਸ਼ਰਧਾ ਨਾਲ ਗੁਰਾਂ ਦੇ ਸਨਮੁਖ ਹੋਣਾ ਚਾਹੁੰਦਾ ਹੈ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਆਹੋ ਰਹਿ ਗੁਰਨਾਲੇ। ਜਿਹੜਾ ਕੋਈ ਸਿੱਖ ਗੁਰਾਂ ਦੇ ਸਨਮੁਖ ਹੋਣਾ ਚਾਹੁੰਦਾ ਤਾਂ ਫਿਰ ਇਹ ਸਾਧਨ ਕਰੇ ਕਿ ਜੀ ਆਹੋ ਮਨ ਕਰਕੇ ਗੁਰਾਂ ਦੇ ਨਾਲ ਰਹਿਣਾ ਕਰੇ। ਕਿਵੇਂ ਜੀ? ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ। ਗੁਰਾਂ ਦੇ ਚਰਨ ਹਿਰਦੇ 'ਚ ਧਿਆਉਣਾ ਕਰੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਤੇ ਹਿਰਦੇ ਅੰਦਰ ਆਤਮੈ ਸੰਭਾਲੇ, ਸਵੈ ਸਰੂਪ ਦਾ ਚਿੰਤਨ ਕਰਦਾ ਰਹੇ। ਅੰਦਰ ਆਪਣੇ ਸਰੂਪ ਨੂੰ ਦੇਖੋ, ਦੀਨਾ ਨਹੀਂ ਕੌਣੀ, ਹੌਲੀ ਹੌਲੀ ਦੇਖ ਜੋ, ਪਹਿਲੇ ਦਿਨ ਤਾਂ ਹੀ ਦਿਖਣ ਲੱਗਿਆ ਤੈਨੂੰ, ਹੌਲੀ ਹੌਲੀ ਦੇਖ ਅੰਦਰ ਨੂੰ, ਹਿਰਦੇ ਧਿਆਨ ਕਰ, ਕਹਿ ਵਾਹਿਗੁਰੂ ਅੰਦਰ ਹੀ ਹੈ ਸਰੂਪ ਆਪਣਾ, ਗਿਆਨ ਧਿਆਉਂਦਾ ਰਹਿ ਅੰਦਰੋਂ। ਇੱਕ ਨਾ ਇੱਕ ਦਿਨ ਤਾਂ ਦਿਖੂਗਾ ਹੀ, ਪ੍ਰਗਟ ਹੋਊਗਾ, ਜੋਤ ਦਿਖਣ ਲੱਗ ਜਾਂਦੀ ਅੰਦਰੋਂ। ਬਸ ਜਿੱਦਣ ਜੋਤ ਦੇਖ ਗਈ ਉਦਣ ਸਰੂਪ ਦਾ ਗਿਆਨ ਹੋ ਗਿਆ। ਸਵੈ ਸਰੂਪ ਦਾ ਚਿੰਤਨ ਤਾਂ ਕਰ, ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ। ਆਪਾਂ ਭਾ ਹੰਕਾਰ ਛੱਡ ਕੇ ਸਦਾ ਗੁਰੂ ਦੇ ਪਰਣੈ ਆਸਰੇ ਰਹਿਣਾ ਕਰੇ, ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਆਪਣਾ ਆਸਰਾ ਨਾ ਜਾਣ। ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ। ਇਸ ਕਰਕੇ ਕਿਉਂਕਿ ਸਾਰੇ ਔਂਕੜਾਂ ਤੋਂ ਬਚਾ ਕੇ ਪਾਪਾਂ ਦੀ ਨਿਵਿਰਤੀ ਕਰਕੇ ਹਰ ਜਗ੍ਹਾ ਸਿੱਖ ਦੀ ਸਹਾਇਤਾ ਕਰਨ ਵਾਲਾ ਇੱਕੋ ਇੱਕ ਗੁਰੂ ਹੈ। ਇਸ ਵਾਸਤੇ ਸਿੱਖ ਦਾ ਫਰਜ਼ ਆ ਗੁਰਾਂ ਦੇ ਆਸਰੇ ਹੋ ਕੇ ਰਹਿਣਾ ਕਰੇ। ਜਿਵੇਂ ਗੁਰੂ ਅਰਜਨ ਦੇਵ ਨੇ ਫਰਮਾਇਆ ਨਾ, ਗੁਰ ਗੋਪਾਲ ਗੁਰ ਗੋਬਿੰਦਾ, ਗੁਰ ਦਿਆਲ ਸਦਾ ਬਖਸ਼ਿੰਦਾ, ਗੁਰ ਸਾਸਤ ਸਿਮਰਤ ਖਟ ਕਰਮਾ, ਗੁਰ ਪਵਿੱਤਰ ਅਸਥਾਨਾ ਹੈ। ਜਿਵੇਂ ਮਹਾਰਾਜ ਨੇ ਬਚਨ ਕਹੇ ਨੇ, ਸਾਰਾ ਸ਼ਬਦ ਪੜ੍ਹ ਕੇ ਦੇਖੋ, ਇਹ ਸੋਹਲਿਆਂ 'ਚ ਚੱਲ ਕੇ ਆਉਣਾ, ਇਹ ਸ਼ਬਦ ਸਾਰੇ ਗੁਰੂ ਦੀ ਉਪਮਾ ਕੀਤੀ ਹੈ ਸਾਰੇ ਸ਼ਬਦ ਦੇ ਵਿੱਚ। ਤਾਂ ਮਹਾਰਾਜ ਕਹਿੰਦੇ ਨੇ ਸਾਡੇ ਗੁਰੂ ਸਾਹਿਬ ਜੀ ਗੋਪਾਲ ਰੂਪ ਹੈ, ਅਤੇ ਸਾਡੇ ਸਤਿਗੁਰੂ ਗੋਬਿੰਦ ਸਰੂਪ ਹੈ, ਗੁਰੂ ਗੋਪਾਲ ਰੂਪ ਹੈ, ਅਤੇ ਗੋਬਿੰਦ ਹੀ ਗੁਰੂ ਰੂਪ ਹੈ। ਗੁਰੂ ਆਪਣੇ ਸਿੱਖ ਦੀ ਗੋਪਾਲ ਹੁੰਦਾ, ਬੁੱਧੀ ਰੂਪ ਪ੍ਰਿਥਵੀ ਦੇ ਪਾਲਣਹਾਰ। ਬੜਾ ਮਹਾਰਾਜ ਨੇ ਉੱਥੇ ਬਚਨ ਕੀਤੇ। ਅੱਗੇ ਚੱਲ ਕੇ 1074 ਅੰਗ ਦੇ ਲਗਭਗ ਆਉਣਾ ਸ਼ਬਦ, ਫਿਰ ਸੁਣਾਂਗੇ ਸਾਰਾ। ਬਹੁਤ ਸੁੰਦਰ ਅਰਥ ਕੀਤੇ ਮਹਾਰਾਜ ਨੇ, ਪੜ੍ਹਨਾ ਆਪ ਪੜ੍ਹ ਲਓ ਭਾਈ। 174 ਅੰਗ ਤੇ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। 920 ਅੰਗ ਤੇ ਫਰਮਾਉਂਦੇ ਆ ਸਤਿਗੁਰੂ ਮਹਾਰਾਜ, ਸੰਤੋ ਸੁਣੋ, ਫਿਰ ਉਹ ਸਿੱਖ ਗੁਰਾਂ ਦੇ ਸਨਮੁਖ ਹੁੰਦਾ, ਉਹ ਸਿੱਖ ਸਨਮੁਖ ਗੁਰਮੁਖ ਹੋ ਜਾਂਦਾ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਭਾਈ ਜਿਹੜਾ ਕੋਈ ਗੁਰੂ ਤੋਂ ਬੇਮੁਖ ਹੁੰਦਾ ਨਾ, ਇਹ ਗੱਲ ਜਾਣ ਲਓ ਵੀ ਉਹ ਬੰਦਾ ਸਤਿਗੁਰਾਂ ਤੋਂ ਬਿਨਾਂ ਹੋਰ ਤਾਂ ਕਿਤੇ ਮੁਕਤੀ ਨਹੀਂ ਪਾਉਂਦਾ। ਸਤਿਗੁਰ ਬਾਝੋਂ ਸੰਗਤ ਨਾ ਹੋਈ ਬਿਨ ਸਬਦੇ ਪਾਰ ਨਾ ਪਾਏ ਕੋਈ। ਪੂਰਨ ਗੁਰਾਂ ਤੋਂ ਬਿਨਾਂ ਭਲੀ ਪ੍ਰਕਾਰ ਗਤ ਮੁਕਤੀ ਨਹੀਂ ਹੁੰਦੀ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ। ਜਿਹੜਾ ਕੋਈ ਗੁਰਾਂ ਤੋਂ ਬੇਮੁੱਖ ਹੈ, ਉਹ ਹੋਰ ਥਾਂ ਤੋਂ ਮੁਕਤੀ ਨਹੀਂ ਪਾਏਗਾ। ਬੇਸ਼ੱਕ ਬਵੇਕੀਆਂ ਹੁੰਦਾ ਗਿਆਨਵਾਨਾਂ ਕੋਲੋਂ ਜਾ ਕੇ ਪੁੱਛ ਲਓ, ਉਹ ਇਹੀ ਕਹਿਣਗੇ, ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਬੇਮੁੱਖ ਬੰਦੇ ਚਾਹੇ ਅਨੇਕ ਜੂਨੀਆਂ 'ਚ ਭਰਮ ਆਉਣ, ਤਾਂ ਵੀ ਸਤਿਗੁਰੂ ਬਿਨਾਂ ਮੁਕਤੀ ਨਹੀਂ ਪਾਉਂਦਾ। ਬਿਨ ਸਤਿਗੁਰ ਸੇਵ ਮੁਕਤ ਨਾ ਹੋਈ, ਗਿਆਨੀ ਧਿਆਨੀ ਪੁੱਛੋ ਕੋਈ। ਬਿਨ ਸਤਿਗੁਰ ਜੋ ਦੂਜਾ ਲਾਗੇ, ਆਵ ਹੈ ਜਾਹੇ ਭਰਮ ਮਰਹਾ ਪਾਗੇ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਜੇ ਫਿਰ ਗੁਰੂ ਦੀ ਚਰਨੀ ਆ ਲੱਗੇ ਤੇ ਸਤਿਗੁਰੂ ਦੇ ਪ੍ਰਸੰਨ ਹੋ ਕੇ ਇਸ ਜੀਵ ਨੂੰ ਉਪਦੇਸ਼ ਸੁਣਾਉਣ, ਤਾਂ ਮੁਕਤੀ ਪਾਉਂਦਾ। ਮੂਲੇ ਖੱਤਰੀ ਵਾਂਗੂ ਪਹਿਲੇ ਜਾਮੇ ਦਾ ਵਿਛੜਿਆ ਦਸਵੇਂ 'ਚ ਬਖਸ਼ਿਆ ਸੀ, ਕਈ ਸਤਿਯੁਗ ਦੇ ਵਿਛੜੇ ਬਖਸ਼ੇ ਆ, ਤ੍ਰੇਤੇ ਦੇ, ਦੁਆਪਰ ਦੇ, ਕਲਯੁਗ 'ਚ ਆ ਕੇ ਬਖਸ਼ੇ ਸਾਰੇ। ਫਿਰ ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸਰਨ ਗੁਰ ਆਵੇ। ਪਿਛਲੇ ਗੁਣ ਹੈ ਸਤਿਗੁਰ ਬਖਸ਼ ਲੈ, ਸਤਸੰਗਤ ਨਾਲ ਲਾਵੈ। ਨਾਨਕ ਤਿੰਨ ਕੀ ਫਿਰ ਗਤ ਹੋਵੇ, ਜੇ ਗੁਰਮੁਖ ਰਹਿ ਸਰਨਾਈ ਹੈ। ਤਾਂ ਮਹਾਰਾਜ ਆਪਾਂ ਨੂੰ ਸਮਝਾਉਂਦੇ ਆ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਮਹਾਰਾਜ ਕਥਨ ਕਰਦੇ, ਭਾਈ ਵਿਚਾਰ ਕੇ ਦੇਖ ਲਓ, ਭਾਵੇਂ ਸਾਰੇ ਜਣੇ ਵਿਚਾਰ ਕੇ ਦੇਖ ਲਓ ਕਿ ਸਤਿਗੁਰਾਂ ਤੋਂ ਬਿਨਾਂ ਕੋਈ ਬੰਦਾ ਮੁਕਤੀ ਪ੍ਰਾਪਤ ਕਰ ਹੀ ਨਹੀਂ ਸਕਦਾ। ਇਸ ਕਰਕੇ ਕੋਈ ਮੁਕਤੀ ਦੇ ਨਹੀਂ ਸਕਦਾ ਕਿਸੇ ਨੂੰ। ਤਾਂ ਮਹਾਰਾਜ ਨੇ ਬਹੁਤ ਪ੍ਰਮਾਣ ਦਿੱਤੇ ਨੇ, ਸੋਹਣੇ ਸੋਹਣੇ ਗੁਰਬਾਣੀ ਦੇ ਅੰਦਰ ਕਿੰਨੇ ਪ੍ਰਮਾਣ ਨੇ। ਆਵਹੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੋ ਸੱਚੀ ਬਾਣੀ। ਹੇ ਸਤਿਗੁਰਾਂ ਦੇ ਪਿਆਰਿਓ ਸਿੱਖੋ, ਆਓ ਆਪਸ ਵਿੱਚ ਰਲ ਕੇ ਸੱਚੀ ਬਾਣੀ ਗਾਓ। ਭਾਈ ਸੱਚੀ ਬਾਣੀ ਸਿਉਂ ਚਿੱਤ ਲੱਗੇ, ਆਵਣ ਜਾਣ ਰਹਾਏ। ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਬਾਣੀ ਤਾਂ ਗੁਰਾਂ ਦੀ ਗਾਉਣਾ ਕਰੋ, ਜੋ ਬਾਣੀਆਂ ਦੇ ਸਿਰ ਸ਼੍ਰੋਮਣੀ ਬਾਣੀ ਹੈ। ਸਾਰਿਆਂ ਨਾਲੋਂ ਉੱਚੀ ਬਾਣੀ ਗੁਰੂ ਕੀ ਹੈ। ਬਾਕੀ ਲੋਕਾਂ ਨੇ ਬਥੇਰੇ ਗ੍ਰੰਥ ਰਚ ਰਚ ਕੇ ਮੁਕਾਬਲੇ ਕਰਨ ਦੇ ਯਤਨ ਕੀਤੇ ਨੇ, ਉਹ ਕੋਈ ਹੈ ਬਰਾਬਰ ਪਹੁੰਚ ਸਕਦਾ? ਇਸ ਕਰਕੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਜਿਨ੍ਹਾਂ ਉੱਤੇ ਨਦਰ ਹੁੰਦਾ, ਨਦਰੀ ਪਰਮਾਤਮਾ ਦੀ ਬਖਸ਼ਿਸ਼ ਅਤੇ ਮਿਹਰ ਦੀ ਦ੍ਰਿਸ਼ਟੀ ਹੁੰਦੀ ਹੈ, ਇਹ ਗੁਰਬਾਣੀ ਉਹਨਾਂ ਦੇ ਹਿਰਦੇ ਸਮਾਉਂਦੀ ਹੈ ਅਤੇ ਉਹ ਤਦ ਰੂਪ ਹੋ ਕੇ ਗੁਰਬਾਣੀ ਦਾ ਹੀ ਰਸ ਮਾਣਦੇ ਰਹਿੰਦੇ ਨੇ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਆਹੋ ਸਾਰਿੰਗ ਪਾਣੀ। ਗੁਰਬਾਣੀ ਦੇ ਆਸਰੇ ਹੋ ਕੇ ਨਾਮ ਅੰਮ੍ਰਿਤ ਨੂੰ ਪੀਵੋ ਅਤੇ ਸਦਾ ਹਰੀ ਦੇ ਰੰਗ ਹੁੰਦਾ ਆਨੰਦ 'ਚ ਰਹੋ। ਹਮੇਸ਼ਾ ਸਾਰਿੰਗ ਪਾਣੀ ਹੁੰਦਾ, ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਨੂੰ ਜਪਦੇ ਰਹੋ। ਸਾਰਿੰਗ ਜਿਵੇਂ ਬਬੀਹਾ ਪਾਣੀ ਨੂੰ ਪ੍ਰਿਓ 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 ਕਰਕੇ ਜਪਦਾ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਮਹਾਰਾਜ ਕਥਨ ਕਰਦੇ, ਭਾਈ ਇਹ ਸੱਚੀ ਗੁਰਬਾਣੀ ਨੂੰ ਸਦਾ ਗਾਉਂਦੇ ਰਹੋ। ਸ਼ਬਦ ਬਾਣੀ ਦੇ ਸੁਣਨ ਕਰਕੇ ਬੰਦਾ ਮੌਤ ਤੋਂ ਬਚ ਜਾਂਦਾ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਸਤਿਗੁਰਾਂ ਦੀ ਬਾਣੀ ਤੋਂ ਬਿਨਾਂ ਹੋਰ ਸਭ ਬਾਣੀ ਕੱਚੀ ਹੈ, ਕਿਉਂਕਿ ਬਾਣੀ ਈਸ਼ਵਰ ਰਚਿਤ ਹੈ, ਬਾਕੀ ਜਿਹੜੀਆਂ ਬੰਦਿਆਂ ਨੇ ਬਣਾਈਆਂ ਹੋਈਆਂ ਨੇ। ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਤੈਸੜਾ ਕਰੀ ਗਿਆਨ ਵੇ ਲਾਲੋ, ਸੱਤ ਹੁੰਦਾ ਤ੍ਰੈ ਕਾਲ ਆਬਾਦ। ਗੁਰੂ ਜੋ ਪੂਜਨੀਕ ਚੇਤਨ ਜੋ ਪਰਮੇਸ਼ਰ ਹੈ, ਉਹਦੇ ਨਾਮ ਤੋਂ ਬਿਨਾਂ ਹੋਰ ਸਭ ਬਾਣੀ ਕੱਚੀ ਹੈ। ਜਿਸ ਬਾਣੀ ਵਿੱਚ ਗੁਰੂ ਅਤੇ ਪਰਮੇਸ਼ਰ ਦੀ ਮਹਿਮਾ ਨਹੀਂ, ਉਹ ਅਧੋ ਗਤੀ ਨੂੰ ਪਹੁੰਚਾਉਣ ਵਾਲੀ, ਇਸੇ 'ਤੇ ਉਹ ਬਾਣੀ ਕੱਚੀ ਹੈ। ਜਿਵੇਂ ਆਪਾਂ ਹੁਣ ਕਥਾ ਕਰਦੇ ਹਾਂ, ਪੰਗਤੀ ਪੜ੍ਹ ਕੇ ਫਿਰ ਉਹਦੇ ਅਰਥ ਕਰਦੇ ਹਾਂ, ਇਸੇ ਤਰ੍ਹਾਂ ਹੀ ਮਹਾਂਪੁਰਸ਼ ਜਿਹੜੇ ਪਹਿਲਾਂ ਹੋਏ ਨੇ, ਉਹ ਪੰਗਤੀ ਦੇ ਅਰਥ ਨੂੰ ਪਿੰਡਾਂ ਵਿੱਚ ਲੋਕਾਂ ਨੂੰ ਬਿਲਕੁਲ ਨੌਲੇਜ ਨਹੀਂ, ਜਿੱਥੇ ਪਹਿਲਾਂ ਵੀ ਨਹੀਂ ਸੀਗੀ, ਉੱਥੇ ਜਾ ਕੇ ਫਿਰ ਉਹ ਬਾਣੀ ਨੂੰ ਉਹਦੇ ਅਰਥਾਂ ਨੂੰ ਫਿਰ ਧਾਰਨਾ ਵਿੱਚ ਗਾਉਂਦੇ ਹੁੰਦੇ ਸੀ। ਬਾਣੀ ਦੇ ਅਰਥਾਂ ਨੂੰ ਗਾਉਣਾ, ਉਹ ਕੋਈ ਕੱਚੀ ਬਾਣੀ ਨਹੀਂ ਹੁੰਦੀ। ਬਹੁਤ ਲੋਕ ਮੰਗਰ ਪਏ ਰਹੇ, ਫਲਾਨਾ ਕੱਚੀ ਬਾਣੀ, ਉਹ ਕੱਚੀ ਬਾਣੀ, ਪਤਾ ਵੀ ਹੈ ਕੱਚੀ ਬਾਣੀ ਹੁੰਦੀ ਕੀ ਹੈ? ਪਤਾ ਤਾਂ ਹੈ ਨਹੀਂ ਕਿਸੇ ਗੱਲ ਦਾ। ਕੱਚੀ ਬਾਣੀ ਉਹ ਜਿਹੜੇ ਹੋਰ ਨਕਲੀ ਗੁਰੂਆਂ ਨੇ ਗ੍ਰੰਥ ਬਣਾਏ ਨੇ, ਉਹ ਹੈ। ਬੜੇ ਬੜੇ ਗ੍ਰੰਥ ਬਣੇ ਪਏ ਆ ਦੁਨੀਆਂ 'ਚ, ਜਿਹੜੀ ਬਾਣੀ ਅਕਾਲ ਨਾਲ ਜੋੜਦੀ ਹੈ। ਸੋ ਇਸ ਪ੍ਰਕਾਰ ਉਹ ਬਾਣੀ ਨੂੰ ਆਪਾਂ ਗੁਰਬਾਣੀ ਦੇ ਹੀ ਉਦੇਸ਼ ਨੂੰ ਸਿੱਧ ਕਰਦੀ ਜਿਹੜੀ, ਇਸ ਤਰ੍ਹਾਂ ਉਹ ਬਾਣੀ ਜਿਹੜੀ ਕੱਚੀ ਨਹੀਂ ਗਿਣੀ ਜਾਂਦੀ। ਇਹ ਭਰਮ ਵਹਿਮ ਜਿਹਾ ਕੱਢਣ ਵਾਲੇ ਹੌਲੀ ਹੌਲੀ ਨਿਕਲੂ ਸਾਰਿਆਂ ਦਾ, ਇੱਕ ਸ਼ੋਸ਼ਾ ਇੱਕ ਨੇ ਛੱਡਤਾ, ਸਾਰੇ ਫਿਰ ਉਹਦੇ ਮਗਰ ਲੱਗ ਜਾਂਦੇ ਨੇ। ਤੋ ਇਸ ਤਰ੍ਹਾਂ ਹੈ ਪਾਵਨ ਬਚਨ। ਚਲੋ ਹੁਣ ਇਹ ਵੀ ਆਪਾਂ ਬੇਨਤੀ ਕਰ ਲਾਂਗੇ ਮਹਾਂਪੁਰਖਾਂ ਨੂੰ, ਹੌਲੀ ਸਾਰਿਆਂ ਨੂੰ, ਭਈ ਚਲੋ ਪੁਰਾਣਾ ਜ਼ਮਾਨਾ ਸੀਗਾ, ਲੋਕ ਬਾਹਲੇ ਹੀ ਅਨਪੜ੍ਹ ਸੀ, ਹੁਣ ਤਾਂ ਪੜ੍ਹੇ ਲਿਖੇ ਹੈ। ਹੁਣ ਤੁਸੀਂ ਵੀ ਥੋੜ੍ਹਾ ਜਿਹਾ ਕਿਰਪਾ ਕਰ ਦਿਓ, ਬਈ ਜਿਹੜੀਆਂ ਬਾਣੀ ਦੀਆਂ ਪੰਗਤੀਆਂ ਪੜ੍ਹਾਈ ਜਾਓ ਸੰਗਤ ਨੂੰ, ਤਾਂ ਕਿਹੜੀ ਗੱਲ ਹੈ। ਪੰਗਤੀ ਪੜ੍ਹਾ ਕੇ ਬਾਅਦ ਵਿੱਚ ਭਾਵੇਂ ਫਿਰ ਅਰਥ ਦੱਸ ਕੇ ਫਿਰ ਅਰਥ ਵੀ ਗਾ ਕੇ ਪੜ੍ਹ ਦਿਆ ਕਰੋ, ਤਾਂ ਕਿ ਕਿਸੇ ਨੂੰ ਇਤਰਾਜ਼ ਨਾ ਹੋਵੇ। ਇਹ ਗੱਲ ਬਿਲਕੁਲ ਮਨ ਦੇ ਅੰਦਰ ਵਿਚਾਰ ਆਈ, ਅੱਜ ਵੀ ਆਈ ਸੀ। ਨਿਸ਼ਾਨਾ ਤਾਂ ਉਹਨਾਂ ਦਾ ਗੁਰੂ ਨਾਲ ਜੋੜਨ ਦਾ ਹੀ ਆ, ਅੰਮ੍ਰਿਤ ਛਕਾਉਣ ਦਾ, ਬਾਣੀ ਪੜ੍ਹਾਉਣ ਦਾ ਹੀ ਆ। ਪਰ ਇਹ ਹੁੰਦਾ ਵੀ ਆਪਾਂ, ਚਲੋ ਪੁਰਾਣਾ ਜ਼ਮਾਨਾ ਸੀ, ਲੋਕ ਉਦੋਂ ਜਾਣਦੇ ਹੀ ਨਹੀਂ ਸੀ ਕੁਛ, ਹੁਣ ਤਾਂ ਪੜ੍ਹੇ ਲਿਖੇ ਸਾਰੇ ਲੋਕ, ਇਸ ਕਰਕੇ ਹੁਣ ਤਾਂ ਆਪਣੀ ਇਹੀ ਰਾਏ ਹੋਊਗੀ ਸਾਰਿਆਂ ਨੂੰ ਵੀ ਗੁਰਬਾਣੀ ਨੂੰ ਹੀ ਗਾ ਕੇ ਪੜ੍ਹੋ। ਜਿਵੇਂ ਰਾਗੀ ਸਿੰਘ ਪੜ੍ਹਦੇ ਨੇ, ਚਲੋ ਢੋਲਕੀਆਂ ਛੈਣੇ ਨਾਲ ਗੁਰਬਾਣੀ ਗਾ ਕੇ ਪੜ੍ਹੋ। ਮੈਂ ਤਾਂ ਕਹਿੰਦਾ ਪੰਜ ਬਾਣੀਆਂ ਪੜ੍ਹੋ ਅਤੇ ਕੰਠ ਕਰਾ ਦਿਓ ਸਾਰਿਆਂ ਨੂੰ, ਜਿਹੜਾ ਇਸ ਤਰ੍ਹਾਂ ਨਾਲੇ ਉਹਦਾ ਅਰਥ ਹੀ ਦੱਸ ਕੇ ਭਾਵੇਂ ਨਾਲ ਅਰਥ ਵੀ ਗਵਾ ਦਿਓ, ਉਹ ਫਿਰ ਜ਼ਰਾ ਚੰਗੀ ਗੱਲ ਹੋ ਜਾਂਦੀ ਹੈ। ਸੋ ਜਿਹੜੇ ਹੁਣ ਪ੍ਰੇਮੀ ਜਨ ਹੈ, ਉਹਨਾਂ ਦਾ ਵੀ ਫਿਰ ਇਤਰਾਜ਼ ਹੋ ਜਾਂਦਾ ਬਈ ਬਾਣੀ ਇਹ ਕੱਚੀ, ਊਂ ਕੱਚੀ ਨਹੀਂ ਕਹਿਣਾ ਇਹਨੂੰ, ਜਾਣੀ ਇਹ ਹੈ ਵੀ ਜਿਵੇਂ ਆਪਾਂ ਅਰਥ ਕਰਦੇ ਹਾਂ ਉਹਨੂੰ ਗਾ ਕੇ ਪੜ੍ਹ ਦਿੰਦੇ ਨੇ। ਇਹ ਬੈਠ ਕੇ ਬੜੀ ਡੂੰਘੀ ਪੰਥਕ ਵਿਚਾਰ ਹੋਣ ਵਾਲੀ ਇਹਦੇ ਉੱਤੇ। ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਸਤਿਗੁਰੂ ਤੋਂ ਬਿਨਾਂ ਹੋਰ ਤਾਂ ਸਭ ਬਾਣੀ ਕੱਚੀ ਹੈ, ਸੱਚਮੁੱਚ ਹੋਰ ਸਭ ਬਾਣੀ ਕੱਚੀ ਹੈ, ਕਿਉਂਕਿ ਕਮਾਈ ਵਾਲਿਆਂ ਨੇ ਕਥਨ ਨਹੀਂ ਕੀਤੀ ਹੋਈ। ਸੋ ਇਸ ਕਰਕੇ ਗੁਰਾਂ ਨੇ ਪਹਿਲੇ ਆਪ ਕਮਾਈ ਕਰਕੇ ਆਪਣੇ ਆਪ ਨੂੰ ਸਾਧਨਾ ਨਾਲ ਘੜ ਕੇ ਜਪ ਤਪ ਕਰਕੇ ਸੇਵਾ ਦੀ ਕਮਾਈ ਘਾਲ ਕੇ ਅੰਮ੍ਰਿਤ ਵੇਲੇ ਨਾਮ ਜਪ ਕੇ ਸਤ ਸੰਤੋਖ 'ਚ ਰਹਿ ਕੇ ਫਿਰ ਪਰਮੇਸ਼ੁਰ ਦੇ ਭਾਣੇ 'ਤੇ ਅਟਲ ਨਿਸ਼ਚਾ ਰੱਖਦਿਆਂ ਹੋਇਆ ਆਪਣੇ ਆਪ ਨੂੰ ਕੰਚਨ ਵਰਗਾ ਸ਼ੁੱਧ ਕਰਕੇ ਬਾਣੀ ਉਚਾਰੀ ਹੈ। ਇਸ ਕਰਕੇ ਗੁਰਾਂ ਦੀ ਬਾਣੀ ਜਿਹੜੀ ਹੈ ਸੱਚੀ ਹੈ ਅਤੇ ਇਹ ਬਾਣੀ ਨੂੰ ਅੱਗੇ ਮਹਾਂਪੁਰਖਾਂ ਨੇ ਮਿਹਨਤਾਂ ਕੀਤੀਆਂ, ਬ੍ਰਹਮ ਗਿਆਨ 'ਚ ਹੋ ਗਏ। ਪਹਿਲਾਂ ਲੋਕ ਬਹੁਤ ਵਿਗੜੇ ਹੋਏ ਸੀ ਜਦੋਂ ਉਹਨਾਂ ਨੇ ਧਾਰਨਾ ਸ਼ੁਰੂ ਕੀਤੀਆਂ ਬਾਬਾ ਆਤਰ ਸਿੰਘ ਮਸਤੂਆਣੇ ਵਾਲਿਆਂ ਨੇ। ਪਹਿਲਾਂ ਵੀ ਆਪਾਂ ਕਥਾ 'ਚ ਦੱਸਿਆ ਸੀ ਨਾ, ਪਿੰਡ ਦੇ ਮੁੰਡੇ ਰਾਤ ਨੂੰ 12-1 ਵਜੇ ਤੱਕ ਢੋਲਕੀਆਂ ਲੈ ਕੇ ਅਤੇ ਸੋ ਵੱਡਾ ਢੋਲ ਲੈ ਕੇ ਭੰਗੜੇ ਵਾਲਾ ਨਾਲ ਨੱਚਣਾ, ਨਾਲੇ ਬੋਲੀਆਂ ਗੰਦੀਆਂ ਬਹੁਤ ਬੋਲੀਆਂ ਪਾਉਂਦੇ ਸੀ, ਮਾਵਾਂ ਭੈਣਾਂ 'ਤੇ ਮਾੜਾ ਅਸਰ ਪਾਉਣਾ। ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ ਟਿੱਬੇ 'ਤੇ ਬਹਿ ਕੇ ਸਮਾਧੀ ਲਾਈ ਹੁੰਦੀ ਸੀ ਜਦੋਂ, ਤਾਂ ਫਿਰ ਡਿਸਟਰਬ ਹੁੰਦੇ ਸੀ ਬੜੇ, ਇੱਕ ਬੰਦਗੀ ਕਰਦੇ ਸੀ। ਉਹ ਆਪ ਤਾਂ ਬੰਦਗੀ ਕਰਦੇ ਸੀ ਨਾ, 250 ਜਪਜੀ ਸਾਹਿਬ ਕਰਨਾ ਰੋਜ਼, ਘੰਟਾ ਕੁ ਸੌਂਦੇ ਹੁੰਦੇ ਸੀ ਬਸ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਜਿਵੇਂ 11 ਵਜੇ ਤੋਂ 12 ਵਜੇ ਤੱਕ ਹੀ ਸੌਂਦੇ ਸੀ ਬਸ, ਸਰੀਰ ਨੂੰ ਮਾੜਾ ਜਿਹਾ ਵਿਸ਼ਰਾਮ ਦੇਣਾ। ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ ਵੀ ਬਸ ਘੰਟਾ ਕੁ ਆਰਾਮ ਕਰਕੇ ਫਿਰ ਜਪਜੀ ਸਾਹਿਬ ਪੜ੍ਹਨਾ। ਉਹ ਪਿੰਡਾਂ ਦੇ ਜਿਹੜੇ ਮੁੰਡੇ ਸੀ ਮਨ ਚਲੇ ਜੇ, ਉਹਨਾਂ ਨੇ ਬੜੇ ਗੰਦੇ ਗੰਦੇ ਆ ਕੇ ਉੱਥੇ ਗੀਤ ਗਾਉਣੇ, ਧਾਰਨਾ ਜੀਆਂ, ਉਹ ਸੀ ਤਾਂ ਉਹ ਧਾਰਨਾ ਦੂਜੀਆਂ, ਉਹ ਕੱਚੀ ਬਾਣੀ ਪੜ੍ਹਦੇ ਸੀ ਅਸਲ 'ਚ ਮੁੰਡੇ। ਮਹਾਂਪੁਰਖ ਉਹਨਾਂ ਦੇ ਕੋਲ ਗਏ ਉੱਠ ਕੇ ਇੱਕ ਦਿਨ ਰਾਤ ਨੂੰ, ਕਹਿੰਦੇ ਭਾਈ ਬੱਚਿਓ ਤੁਸੀਂ ਇਹ ਜਿਹੜਾ ਆਪਣਾ ਕਰਦੇ ਹੋ ਰਾਗ ਰੰਗ ਜਿਹਾ, ਪਿੰਡ ਦੇ ਪਰਲੇ ਪਾਸੇ ਕਰ ਲਓ, ਸਾਡੇ ਖੱਲਰ ਪੈਂਦਾ, ਵਿਘਨ ਪੈਂਦਾ ਭਗਤੀ 'ਚ। ਮਾਲਵੇ ਦੇ ਲੋਕ ਸਮਝਾਉਣੇ ਬਹੁਤ ਔਖੇ ਆ। ਉਹ ਕਹਿੰਦੇ ਦੇਖ ਵੀ ਬਾਬਾ, ਜਾਂ ਤਾਂ ਸਾਡੇ ਨਾਲ ਰਲ ਜਾਂ ਸਾਨੂੰ ਆਪਣੇ ਨਾਲ ਰਲਾ ਲਾ, ਇੱਕ ਮੁੰਡਾ ਕਹਿੰਦਾ। ਬਾਬਾ ਕਹਿੰਦਾ ਚੰਗਾ ਲਿਆ, ਫਿਰ ਢੋਲਕੀ ਅਤੇ ਛੈਣੇ ਆ ਬੈਠੋ ਇੱਥੇ। ਮਹਾਂਪੁਰਖਾਂ ਨੇ ਫਿਰ ਧਾਰਨਾ ਲਾਈ ਉੱਚੀ ਉੱਚੀ ਆਵਾਜ਼, ਜੇ ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀਏ ਤਿਲ ਤਿਲ ਕੱਟੀ ਜਾਵੇਂਗੀ, ਰਸਨਾ ਜਪੀਏ, ਜੇ ਰਸਨਾ ਦੇ ਨਾਲ ਨਾਮ ਨਾ ਜਪੀਏ ਫਿਰ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਆ, ਹਰਿਆਂ ਜਪ ਬਿਸਰਾ ਗੋਬਿੰਦ ਰਾਏ ਦਿਨੋ ਦਿਨ ਘਟੀਆ। ਹੁਣ ਜਿਹੜੇ ਮੁੰਡੇ ਨੇ ਕਦੇ ਸੁਣੀ ਨਹੀਂ ਬਾਣੀ, ਉਹ ਮੁੰਡੇ ਨੂੰ ਫਿਰ ਅਰਥ ਕਰਕੇ, ਫਿਰ ਉਹ ਅਰਥਾਂ ਦਾ ਗਾਇਨ ਜਦੋਂ ਕੀਤਾ, ਬਹੁਤ ਕਮਾਈ ਵਾਲੀ ਰੂਹ ਨੇ ਉਸ ਜ਼ਬਾਨ ਨਾਲ ਜਦੋਂ ਐਂ ਬਰਾਗਮੇ ਤੀਰ ਮਾਰਿਆ, ਸਾਰੇ ਮੁੰਡੇ ਹੀ ਬਦਲ ਦਿੱਤੇ, ਨਾਲ ਹੀ ਬਦਲ ਗਿਆ, ਜਥਾ ਹੀ ਬਣ ਗਿਆ ਬਾਬਿਆਂ ਦਾ, ਸਾਰੇ ਹੀ ਸੁੰਨ ਹੋ ਗਏ, ਸਾਰੀ ਰਾਤ ਧਾਰਨਾ ਲਵਾਈ ਗਏ। ਐਸਾ ਮਨ 'ਤੇ ਅਸਰ ਹੋਇਆ, ਸਾਰਿਆਂ ਨੇ ਅੰਮ੍ਰਿਤ ਛਕ ਲਿਆ, ਸਾਰੇ ਹੀ ਮਹਾਂਪੁਰਖਾਂ ਕੋਲ ਆ ਗਏ। ਮਹਾਰਾਜ ਜੀ ਸਾਨੂੰ ਤਾਂ ਹੋਰ ਸੁਣਾਓ। ਉਹ ਭਾਈ ਹੌਲੀ ਹੌਲੀ ਇੱਥੋਂ ਸਟਾਰਟਿੰਗ ਹੁੰਦੀ ਹੈ, ਫਿਰ ਹੌਲੀ ਹੌਲੀ ਗੁਰਬਾਣੀ ਦਾ ਉਪਦੇਸ਼ ਹੋ ਹੀ ਜਾਂਦਾ, ਫਿਰ ਪ੍ਰਚਾਰ ਹੋ ਜਾਂਦਾ। ਜਾਂ ਤਾਂ ਹੁਣ ਨਾ ਵੀ ਉਹ ਕੋਈ ਨਕਲੀ ਗੁਰੂ ਨੇ ਜਾਂ ਆਪਣੇ ਵੱਲ ਆਉਂਦੇ ਨੇ, ਇਸ ਕਰਕੇ ਉਹ ਤਾਂ ਇਸ ਢੰਗ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਹੌਲੀ ਹੌਲੀ ਜੋੜਦੇ ਆ, ਅੰਮ੍ਰਿਤ ਛਕਾਉਂਦੇ ਨੇ, ਬਾਣੀ ਪੜ੍ਹਨ ਲਾਉਂਦੇ ਨੇ, ਅਭਿਆਸ ਕਰਾਉਂਦੇ ਨੇ। ਇਸ ਤਰ੍ਹਾਂ ਹੈ, ਇਹ ਚੀਜ਼ਾਂ ਸਾਰੀਆਂ ਵਿਚਾਰਨਯੋਗ ਹੁੰਦੀਆਂ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਨੂੰ ਕੱਚੀ ਬਾਣੀ ਨਹੀਂ ਆਪਾਂ ਕਹਿਣਾ। ਆ ਤਾਂ ਹੁਣ ਜਿਹੜੀ ਕਥਾ ਕਰਦੇ ਹਾਂ ਇਹਨੂੰ ਵੀ ਕਹਿੰਦੇ ਕੱਚੀ ਬਾਣੀ ਹੈ, ਫਿਰ ਕਈ ਜਾਣੇ ਕਹਿੰਦੇ ਕਥਾ ਹੀ ਨਾ ਸੁਣੋ ਕਿਉਂਕਿ ਕਥਾ ਕੱਚੀ ਬਾਣੀ ਹੈ, ਕਿ ਕਹਿੰਦੇ ਸਿਰਫ ਬਾਣੀ ਹੀ ਪੜ੍ਹੋ ਬਸ, ਬਾਣੀ ਦੇ ਕੀਰਤਨ ਕਰਨ ਇਹ ਨਹੀਂ ਗੱਲ ਹੁੰਦੀ, ਬਾਲਾ ਕੱਟੜ ਨਹੀਂ ਬਣੀਦਾ। ਇੱਦਾਂ ਕਰਨ ਨਾਲ ਗਾਹਾਂ ਜਿਹਨੂੰ ਆਪਾਂ ਜੋੜਨਾ ਉਹ ਕੱਚੇ ਨੇ, ਜਿਹੜੇ ਕਹਿੰਦੇ ਕੱਚੇ ਸੁਣਦੇ ਕੱਚੇ ਗਾਹਾਂ ਦੱਸਦੇ ਨੇ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹੋਰ ਬਾਣੀ ਦੇ ਕਹਿਣ ਵਾਲੇ ਪੜ੍ਹਨ ਵਾਲੇ ਬੰਦੇ ਕੱਚੇ ਨੇ ਅਤੇ ਸੁਣਨ ਵਾਲੇ ਵੀ ਕੱਚੇ, ਕਿਉਂਕਿ ਉਹ ਬਾਣੀ ਕੱਚੀ ਕੱਚੀ ਹੁੰਦਾ ਕੱਚਿਆਂ ਨੇ, ਭਾਵ ਧਾਰਨਾ ਤੋਂ ਬਿਨਾਂ ਜਿਨ੍ਹਾਂ ਨੇ ਕਮਾਈ ਨਹੀਂ ਕੀਤੀ ਉਹਨਾਂ ਨੇ ਆਖ ਕੇ ਵਰਣਨ ਕੀਤੀ ਹੈ। ਮਾਂ ਨੂੰ ਕਥਾ ਕਥ ਲੋਕ ਸੁਣਾਵੈ, ਜੋ ਬੋਲੈ ਸੋਨਾ ਵਿਚਾਰੇ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਉਹ ਨਾਮ ਅਭਿਆਸੀ ਨਹੀਂ ਹਨ, ਪਰ ਲੋਕਾਂ ਨੂੰ ਦਿਖਾਉਣ ਵਾਸਤੇ ਐਵੇਂ ਕਥਨੀ ਮਾਤਰ ਜੀਵ ਦੇ ਨਾਲ ਰੋਜ਼ ਹਰ ਹਰ ਉਚਾਰਨਾ ਕਰਦੇ ਨੇ। ਉਹਨਾਂ ਨੇ ਬਾਣੀ ਵਿੱਚ ਜੋ ਕੁਝ ਕਿਹਾ ਉਹਨੂੰ ਆਪ ਤਾਂ ਕੋਈ ਜਾਣਦੇ ਸਮਝਦੇ ਨਹੀਂ, ਅਤੇ ਬਰੋਬਰੀ ਕਰਦੇ ਵੱਡਿਆਂ ਦੀ, ਪਰ ਬਰੋਬਰੀ ਕਰਨ ਵਾਲੇ ਜਿਹੜੇ ਨੇ ਉਹ ਬੰਦੇ ਕੱਚੇ ਪਿੱਲੇ ਨੇ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ ਸਤਿਗੁਰ ਕੀ ਰੀਸ ਹੈ, ਹੋਰ ਕੱਚ ਵਿੱਚ ਬੋਲਦੇ ਸੇ ਕੂੜਿਆਰ ਕੂੜੇ ਝੜਪੜੀਐ, ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਬਿਖ ਮਾਇਆ ਨੂੰ ਝਗ ਮਰਦੇ ਕੜੀਐ। ਹੁਣ ਇਹ ਗੱਲ ਹੈ ਵੀ ਸਮੇਂ ਜਿਹੜੇ ਹੁਣ ਥੋੜ੍ਹਾ ਬਹੁਤ ਕਰਕੇ ਉੱਦਮ ਕਰਕੇ ਜਿਵੇਂ ਵੀ ਕੋਈ ਜੁੜਦਾ, ਜੇ ਕੋਈ ਜੋੜਦਾ ਗੁਰੂ ਗ੍ਰੰਥ ਸਾਹਿਬ ਨਾਲ, ਅੰਮ੍ਰਿਤ ਛਕਾਉਂਦਾ, ਬਾਣੀ ਪੜਾਉਂਦਾ, ਉਹਨੂੰ ਹਟਾਓ ਨਾ, ਕਿਉਂਕਿ ਨਕਲੀ ਗੁਰੂਆਂ ਦਾ ਜ਼ੋਰ ਬਹੁਤ ਜ਼ਿਆਦਾ ਆ, ਫਿਰ ਅਗਲਾ ਨਹੀਂ ਟੁੱਟ ਕੇ ਉੱਧਰ ਚਲਿਆ ਜਾਊਗਾ। ਹੌਲੀ ਹੌਲੀ ਕਰਕੇ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਮਹਾਂਪੁਰਖਾਂ ਸਾਰਿਆਂ ਨੂੰ ਵੀ ਬੇਨਤੀ ਕਰਦੇ, ਹੁਣ ਥੋੜ੍ਹਾ ਤਰੀਕਾ ਬਦਲ ਲਓ ਆਪਣਾ, ਇਸ ਤਰ੍ਹਾਂ ਬਦਲ ਵੀ ਲੈਣਗੇ ਜੇ ਬੇਨਤੀ ਕਰਾਂਗੇ। ਜੇ ਹਲਿਆ ਹਲਿਆ ਕਰਾਂਗੇ, ਰੌਲਾ ਪਾਵਾਂਗੇ, ਲੜਾਂਗੇ, ਝਗੜਾਂਗੇ, ਉਹ ਨਹੀਂ ਚੰਗਾ। ਗੁਰਸਿੱਖ ਮਿਲ ਕੇ ਪਿਆਰ ਨਾਲ ਆਪੇ ਬਹਿ ਕੇ ਪਿਆਰ ਪੂਰਵਕ ਵਿਚਾਰ ਕਰੀਦੀ ਹੁੰਦੀ ਹੈ। ਚਿੱਤ ਜਿਨਕਾ ਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ, ਜਿਨ੍ਹਾਂ ਦਾ ਦਿਲ ਮਾਇਆ ਨੇ ਹਿਰ ਲਿਆ, ਚੁਰਾ ਲਿਆ, ਖੋਹ ਲਿਆ, ਖਿੱਚ ਲਿਆ, ਉਹ ਰਵਾਣੀ ਹੁੰਦਾ ਪਾਉਣ ਦੇ ਬੁੱਲਿਆਂ ਵਾਂਗੂ ਵਿਅਰਥ ਬਚਨਾਂ ਦੇ ਬੋਲਣ ਚ ਪਏ ਹੋਏ ਨੇ। ਕਹਿ ਨਾਨਕ ਸਤਿਗੁਰੂ ਬੱਜ ਹੋ ਹੋਰ ਕੱਚੀ ਹੈ ਬਾਣੀ। ਮਹਾਰਾਜ ਫਰਮਾਏ ਭਾਈ ਸਤਿਗੁਰਾਂ ਦੀ ਬਾਣੀ ਤੋਂ ਬਿਨਾਂ ਹੋਰ ਸਭ ਬਾਣੀਆਂ ਕੱਚੀਆਂ ਨੇ। ਗੱਲ ਤਾਂ ਜਿਹਨੇ ਹੋਰ ਕੱਚਿਆਂ ਨੇ ਬਹੁਤ ਰਚੀ ਹੈ, ਬੜੇ ਬੜੇ ਗ੍ਰੰਥ ਰਚੇ। ਇੱਕ ਕੋਈ ਪਟਿਆਲੇ ਮੇਰੇ ਕੋਲ ਲੈ ਕੇ ਆ ਕੇ, ਮੈਂ ਕਿਹਾ ਇਹ ਕੀ ਹੈ, ਉਹਦੇ ਉੱਤੇ ਲਿਖਿਆ ਗ੍ਰੰਥਾ ਸਾਹਿਬ, ਵੱਡਾ ਸਾਰਾ ਗ੍ਰੰਥ ਸੀ, ਮੈਂ ਕਿਹਾ ਇਹ ਕੀ ਹੈ। ਕਹਿੰਦਾ ਇਹ ਪਤਾ ਨਹੀਂ ਸਾਡੇ ਬਜ਼ੁਰਗ ਛੱਡ ਗਏ, ਫਿਰ ਪਤਾ ਨਹੀਂ ਕਿਹੜਿਆਂ ਸਾਧੂਆਂ ਦਾ ਲਿਖਿਆ ਹੋਇਆ। ਮੈਂ ਸਾਰਾ ਦੇਖਿਆ, ਮੈਂ ਕਿਹਾ ਜੇ ਨਾਮ ਜੀ ਤਾਂ ਕੋਈ ਗੱਲ ਨਹੀਂ ਕੀ, ਆਪਣਾ ਲੈ ਜਾ ਵਾਪਸ। ਇਸ ਕਰਕੇ ਉਹ ਜਿਹੜੇ ਕੱਚੀ ਬਾਣੀ ਲਿਖਣ ਵਾਲੇ ਹੋਰ ਹੁੰਦੇ ਨੇ। ਮਹਾਰਾਜ ਕਹਿੰਦੇ ਨੇ ਵੀ ਭਾਈ ਸਤਿਗੁਰਾਂ ਦੀ ਬਾਣੀ ਤੋਂ ਬਿਨਾਂ ਹੋਰ ਸਭ ਬਾਣੀ ਕੱਚੀ ਹੈ। ਕਹਿ ਨਾਨਕ ਸਤਿਗੁਰੂ ਬੱਜ ਹੋ ਹੋਰ ਕੱਚੀ ਹੈ ਬਾਣੀ। ਜੇਠੂ ਵਾਲੀ ਵੀ ਲਿਖਣ ਲੱਗਿਆ ਸੀ, ਅੱਗੇ ਨੌਮਣ ਦਾ ਗ੍ਰੰਥ ਲਿਖਣਾ। ਉਹ ਦੋ ਕੁੜੀਆਂ ਸੀ ਬੀ ਏ ਪੜ੍ਹੀਆਂ ਹੋਈਆਂ, ਉਹ ਨਾਲ ਲਾ ਲਈਆਂ, ਅੱਗੇ ਦੋ ਕਵੀ ਜੇ ਲੈ ਲਏ ਉੱਥੋਂ। ਜਿਉਂ ਲੱਗਿਆ ਲਿਖਣ, ਮੁੜ ਕੇ ਕਾਰ ਵੱਜੀ ਟਾਹਲੀ 'ਚ, ਫਿਰ ਤੁਰਦਾ ਬਣਿਆ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾ। ਗੁਰਾਂ ਦਾ ਉਪਦੇਸ਼ ਗਹਿਣਾ ਹੈ, ਗਹਿਣਾ। ਜਿਸ ਗੁਰ ਉਪਦੇਸ਼ ਰੂਪ ਗਹਿਣੇ ਵਿੱਚ ਹੀਰੇ ਨਾਮ ਅਤੇ ਰਤਨ ਹੁੰਦਾ, ਵਿਰਾਗ ਆਦਿਕ ਸ਼ੁਭ ਗੁਣ ਜੜਤਕਾਰੀ ਨੇ। ਗੁਰਾਂ ਦਾ ਸ਼ਬਦ ਰਤਨ ਰੂਪ ਹੈ, ਜਿਸ ਵਿੱਚ ਨਾਮਾਂ ਰੂਪੀ ਹੀਰੇ ਜੜਤਕਾਰੀ ਨੇ। ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋ ਅਸਮਾਉ। ਜਿਸ ਵੇਲੇ ਰਤਨ ਰੂਪ ਗੁਰ ਉਪਦੇਸ਼ 'ਚ ਮਨ ਲੱਗਿਆ, ਉਸ ਵੇਲੇ ਇਹੋ ਇਹ ਜੀਵ ਦਾ ਬ੍ਰਹਮ ਦੇ ਵਿੱਚ ਸਮਾਉਣਾ ਹੋਇਆ। ਇਹੋ ਇਸ ਜੀਵ ਨੂੰ ਬੜਾ ਭਾਰੀ ਸਮਾਉ ਹੁੰਦਾ, ਸਮਾੜਾ ਭਾਵ ਆਨੰਦ ਪ੍ਰਾਪਤ ਹੋਇਆ ਗੁਰਾਂ ਦੀ ਕਿਰਪਾ ਨਾਲ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ। ਸੋ ਜਿਸ ਦਾ ਗੁਰਾਂ ਦੇ ਉਪਦੇਸ਼ ਨਾਲ ਮਨ ਮਿਲਿਆ, ਉਹਨੇ ਸੱਚੇ ਪਰਮਾਤਮਾ ਦੇ ਵਿੱਚ ਭਾਉ ਹੁੰਦਾ, ਪ੍ਰੇਮ ਲਾਇਆ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇਹ ਬੁਝਾਏ। ਜਿਹਨੂੰ ਪਰਮਾਤਮਾ ਆਪ ਸਮਝਾ ਦਿੰਦਾ, ਉਹ ਇਉਂ ਨਿਸ਼ਚੇ ਕਰਦਾ ਕਿ ਉਹ ਆਪ ਹੀ ਹੀਰਾ ਰੂਪ ਹੈ ਵਾਹਿਗੁਰੂ, ਤੇ ਆਪ ਹੀ ਰਤਨ ਰੂਪ ਹੈ। ਉਹ ਬੰਦੇ ਨੂੰ ਫਿਰ ਸਮਝ ਪੈ ਜਾਂਦੀ ਹੈ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ। ਸਤਿਗੁਰੂ ਕਥਨ ਕਰਦੇ ਪਿਆਰਿਓ, ਗੁਰਾਂ ਦਾ ਸ਼ਬਦ ਰਤਨ ਰੂਪ ਹੈ, ਜਿਸ ਵਿੱਚ ਨਾਮਾ ਰੂਪ ਹੀਰੇ ਜੜਤਕਾਰੀ ਨੇ ਜੜੇ ਹੋਏ ਨੇ। ਸੋ ਗੁਰਾਂ ਦੀ ਕਿਰਪਾ ਇਸ ਪ੍ਰਕਾਰ ਹੋਈ ਹੈ। 25 ਪੌੜੀਆਂ ਤੱਕ ਸ਼ਰਵਣ ਕੀਤਾ ਆਨੰਦ ਸਾਹਿਬ, ਫਿਰ ਸਤਿਗੁਰੂ ਕਿਰਪਾ ਕਰਨਗੇ ਜੋ ਸੋਮਵਾਰ ਨੂੰ ਫਿਰ ਸ਼ਰਵਣ ਕਰਾਂਗੇ। ਐਤਵਾਰ ਦੁਪਹਿਰ ਦੀ ਕਥਾ ਗੁਰੂ ਘਰ ਐਲਸ ਬਰਾਂਟੇ ਹੁੰਦੀ ਹੈ 12 ਤੋਂ 1 ਵਜੇ ਤੱਕ, ਔਰ ਫਿਰ ਪਰਸੋਂ ਦਿਨ ਐਤਵਾਰ ਤੋਂ ਸਵੇਰੇ ਫਿਰ 9:15 ਦੇ ਕਰੀਬ ਸ਼ਰਵਣ ਕਰਾਂਗੇ ਕਥਾ ਅੱਗੇ, ਸਤਿਗੁਰੂ ਬਖਸ਼ਿਸ਼ ਕਰਨਗੇ। ਵਾਹਿਗੁਰੂ 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 ਵਾਹਿ